ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਮੈਂ ਕੈਲੰਡਰ ਈਅਰ ਦੀ ਨਹੀਂ ਸਗੋਂ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਰਹੀ ਹਾਂ, ਭਾਵ ਕਿ ਜੁਲਾਈ ਵਿੱਚ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਦੀ। ਪਹਿਲੀ ਜੁਲਾਈ ਤੋਂ ਦੇਸ਼ ਦੇ ਟੈਕਸ ਨਿਯਮਾਂ ਵਿੱਚ ਕਈ ਬਦਲਾਅ ਹੋਣ ਵਾਲੇ ਨੇ ਅਤੇ ਬੀਤੇ ਹੋਏ ਸਾਲ ਦਾ ਬਹੀ ਖਾਤਾ ਖੋਲ੍ਹਣ ਦਾ ਵੀ ਵੇਲਾ ਹੋ ਗਿਆ। ਜੇ ਤਾਂ ਤੁਸੀਂ ABN 'ਤੇ ਕੰਮ ਕਰਦੇ ਹੋ ਅਤੇ ਮੋਟਾ ਟੈਕਸ ਦੇਣ ਦਾ, ਅਤੇ ਜੇ TFN 'ਤੇ ਕੰਮ ਕਰਦੇ ਹੋ ਤਾਂ ਫਿਰ ਟੈਕਸ ਰਿਟਰਨ ਲੈਣ ਦਾ ਸਮਾਂ ਹੋ ਗਿਆ। ਪਰ ਦੋਹਾਂ ਹੀ ਕੇਸਾਂ ਵਿੱਚ ਕੰਮ ਕਰਨ ਵਾਲੇ ਲੋਕ ਵੱਧ ਤੋਂ ਵੱਧ ਡਿਡਕਸ਼ਨ ਕਿੱਦਾਂ ਕਰ ਸਕਦੇ ਆ, ਇਸ ਬਾਰੇ ਚਰਚਾ ਕਰਨ ਲਈ ਹਾਜ਼ਰ ਹਾਂ SBS ਪੰਜਾਬੀ ਤੋਂ। ਮੈਂ ਸ਼ਾਇਨਾ ਕਾਲਰਾ ਅਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਜੁੜੇ ਨੇ ਕਿਰਪਾ ਟੈਕਸੇਸ਼ਨ ਤੋਂ ਟੈਕਸ ਮਾਹਰ ਦੀਪਿਕਾ ਸ਼ਰਮਾ ਜੀ। ਦੀਪਿਕਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵਿਹੜੇ 'ਤੇ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਸ ਟੈਕਸ ਸੀਜ਼ਨ ਕੀ ਕੁਝ ਬਦਲ ਰਿਹਾ, ਕੀ ਕੁਝ ਨਵਾਂ ਹੈ, ਉਹਦੇ ਬਾਰੇ ਦੱਸੋ।
ਜੀ ਬਿਲਕੁਲ, ਇੱਕ ਤਾਂ ਪਹਿਲੀ ਗੱਲ ਜਿਹੜਾ ਹੈ ਕਿ $1,000 ਦਾ ਜਿਹੜਾ ਟੈਕਸ ਡਿਡਕਸ਼ਨ, ਉਹ ਮੇਨ ਹਾਈਲਾਈਟ ਸੀ, ਜਿਵੇਂ ਕਿ ਇਲੈਕਸ਼ਨ ਦਾ ਉਹਨਾਂ ਨੇ ਪੂਰਾ ਵੀ ਕੀਤਾ ਹੈ। ਸੋ 1 July 2026 ਤੋਂ ਆਪਾਂ ਟੈਕਸ ਡਿਡਕਸ਼ਨ ਕਰ ਸਕਦੇ ਹਾਂ $1,000 ਤੱਕ ਦੀਆਂ, ਜਿਹੜੀਆਂ ਵਿਦਆਊਟ ਐਨੀ ਰਿਸੀਟ, ਵਿਦਆਊਟ ਐਨੀ ਪਰੂਫ ਆਪਾਂ ਕਲੇਮ ਕਰ ਸਕਦੇ ਹਾਂ ਆਪਣੇ ਟੈਕਸ ਰਿਟਰਨ ਦੇ ਵਿੱਚ। ਅਤੇ ਜਿਹੜੀ ਕਦੀ 300 ਹੁੰਦੀ ਸੀ, ਬਟ ਉਹਦੇ ਲਈ ਵੀ ਪਰੂਫ ਰੱਖਣੇ ਪੈਂਦੇ ਸੀ, ਬਟ ਇਹ $1,000 ਦੀ ਗਵਰਨਮੈਂਟ ਦਾ ਇੱਕ ਇਨੀਸ਼ੀਏਟ ਹੈ ਤਾਂ ਕਿ ਟੈਕਸ ਰਿਟਰਨ ਨੂੰ ਇੱਕ ਨੋਨ ਕੰਪਲੀਕੇਟਿਡ, ਇੱਕ ਸਿੰਪਲ ਤਰੀਕੇ ਦੇ ਨਾਲ ਲੌਂਚ ਕੀਤਾ ਜਾ ਸਕੇ। ਬਟ ਮੈਂ ਇਹਦੇ ਵਿੱਚ ਕੁਛ ਐਡ ਕਰਾਂਗੀ ਕਿ ਇਹ ਜਿਹੜਾ $1,000 ਹੈ ਉਹ ਟੈਕਸ ਰੀਫੰਡ ਨਹੀਂ ਹੈ, ਟੈਕਸ ਡਿਡਕਸ਼ਨ ਹੈ। ਸੋ ਟੈਕਸ ਰੀਫੰਡ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਊਗਾ ਕਿ $1,000 ਸ਼ਾਇਦ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਸਿੱਧਾ ਆਜੂਗਾ, ਬਟ ਜ਼ਿਆਦਾਤਰ ਭੁਲੇਖਾ ਇਹੀ ਪੈਂਦਾ ਪਿਆ ਹੈ। ਜਿਹੜੀਆਂ ਸਾਨੂੰ ਕਾਲਜ ਆਈਆਂ ਨੇ ਇਹੀ ਆਈਆਂ ਨੇ ਕਿ $1,000 ਮੈਨੂੰ ਆਜੂਗਾ ਇਸ ਵਾਰ ਪਲੱਸ ਔਨ ਟੌਪ ਆਫ ਮਾਈ ਟੈਕਸ ਰਿਫੰਡ। ਅਤੇ ਮੈਂ ਗੱਲ ਕਲੀਅਰ ਕਰਾਂਗੀ $1,000 ਦੀ ਡਿਡਕਸ਼ਨ ਹੈ। ਫੋਰ ਐਗਜ਼ਾਮਪਲ, ਅਗਰ ਤੁਹਾਡਾ ਪੈਕੇਜ ਜਿਹੜਾ $100,000 ਦਾ ਹੈ, $1,00,000 ਤੱਕ ਦਾ ਤੁਹਾਡੀ ਇਨਕਮ ਹੈ, ਅਤੇ $1,000 ਦੀ ਟੈਕਸ ਡਿਡਕਸ਼ਨ ਦਾ ਮਤਲਬ ਹੈ ਕਿ ਤੁਹਾਡੀ ਇਨਕਮ 99,000 ਰਹਿ ਜਾਏਗੀ, ਔਰ 99,000 ਉੱਤੇ ਤਕਰੀਬਨ ਤੁਹਾਨੂੰ $300 ਦੀ ਸੇਵਿੰਗ ਇਸ ਵਾਰੀ ਮਿਲੂਗੀ।
ਤੇ ਮਤਲਬ ਆਮ ਜਨਤਾ ਦੇ ਹੱਥੇ ਚ $200 ਹੀ ਆਏਗਾ।
ਜੀ 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 ਜੀ। ਬਟ ਉਸ ਤੋਂ ਬਾਅਦ ਇੱਕ ਹੋਰ ਮੈਂ ਗੱਲ ਐਡ ਕਰਾਂਗੀ ਇਹਦੇ ਵਿੱਚ ਕਿ $1,000 ਤੋਂ ਇਲਾਵਾ ਅਗਰ ਤੁਹਾਡੀਆਂ ਡਿਡਕਸ਼ਨ ਜ਼ਿਆਦਾ ਨੇ ਤਾਂ ਰੂਲ ਉਹੀ ਅਪਲਾਈ ਹੁੰਦਾ ਹੈ, ਤੁਹਾਨੂੰ ਪਰੂਫ ਵੀ ਰੱਖਣੇ ਪੈਣਗੇ ਅਤੇ ਰਸੀਟਸ ਵੀ ਰੱਖਣੀਆਂ ਪੈਣਗੀਆਂ। ਅਤੇ ਉਸ ਤੋਂ ਇਲਾਵਾ ਅਗਰ $1,000 ਤੋਂ ਅਸੀਂ ਕ੍ਰੋਸ ਕਰਦੇ ਪਏ। ਅਤੇ ਦੂਸਰਾ ਮੇਨ ਚੇਂਜ ਹੈ ਸੁਪਰ ਐਨੂਏਸ਼ਨ ਨੂੰ ਲੈ ਕੇ, ਪੇ ਡੇ ਸੁਪਰ ਆ ਰਿਹਾ 1 July 2026 ਤੋਂ। ਸੋ ਜਿਹੜੇ ਇੰਪਲੋਇਰ ਨੇ ਜਾਂ ਆਪਣਾ ਸਮਾਲ ਬਿਜ਼ਨਸ ਰਨ ਕਰਦੇ ਨੇ ਅਤੇ ਉਹ ਧਿਆਨ ਦੇ ਵਿੱਚ ਰੱਖਣ ਕਿ ਜਿਸ ਤਰ੍ਹਾਂ ਉਹਨਾਂ ਨੇ ਇੰਪਲੋਈਜ਼ ਨੂੰ ਪੇ ਕੀਤੀ, ਚਾਹੇ ਉਹ ਵੀਕਲੀ ਕਰਦੇ ਨੇ, ਚਾਹੇ ਫੋਰਟਨਾਈਟਲੀ, ਚਾਹੇ ਮੰਥਲੀ, ਅਤੇ ਜਿਸ ਤਰ੍ਹਾਂ ਉਹਨਾਂ ਨੇ ਪੇ ਕਿਸੇ ਦੀ ਪੇ ਕੀਤੀ, ਨਾਲ ਦੇ ਨਾਲ ਹੀ ਸੁਪਰ ਨੂੰ ਵੀ ਪੇ ਕਰਨਾ ਪਊਗਾ। ਸੋ ਪਹਿਲਾਂ ਕਦੀ ਹੁੰਦਾ ਸੀ ਆਪਾਂ ਕੁਆਟਰਲੀ ਲੌਂਚ ਕਰ ਸਕਦੇ ਹਾਂ ਅਤੇ ਜੋ ਵੀ ਡਿਊ ਡੇਟਸ ਹੁੰਦੀਆਂ ਸੀ ਸੁਪਰ ਦੀਆਂ, ਹੁਣ ਜਿਸ ਟਾਈਮ ਤੁਸੀਂ ਕਲਿੱਕ ਕਰਦੇ ਹੋ ਪੇ 'ਤੇ, ਅਤੇ ਨਾਲ ਹੀ ਸੁਪਰ 'ਤੇ ਵੀ ਪੇ ਕਰਨੀ ਪਊਗੀ। ਸੋ ਸਮਾਲ ਬਿਜ਼ਨਸ ਓਨਰਸ ਨੂੰ ਹੁਣ ਇੱਕ ਵਧੀਆ ਕੈਸ਼ ਫਲੋ ਬਣਾ ਕੇ ਰੱਖਣ ਦੀ ਲੋੜ ਹੈ, ਕਿਉਂਕਿ ਜਿਹੜਾ ਪਹਿਲਾਂ ਤਾਂ ਸੈਲਰੀਜ਼ ਹੀ ਪੇ ਹੋ ਰਹੀਆਂ ਸੀ, ਪਰ ਉਸੇ ਦਿਨ ਉਹਨਾਂ ਦਾ ਸੁਪਰ ਵੀ ਪੇ ਹੋ ਰਿਹਾ ਹੈ। ਸੋ ਇੱਕ ਵਧੀਆ ਕੈਸ਼ ਫਲੋ ਮੇਨਟੇਨ ਕਰਨ ਦੀ ਲੋੜ ਹੈ ਹੁਣ। ਔਰ ਹਾਂ, 1 July 2026 ਤੋਂ ਜਿਹੜਾ ਇੰਟਰਸਟ ATO ਵੱਲੋਂ ਚਾਰਜ ਕੀਤਾ ਜਾਂਦਾ ਸੀ ਉਹ ਡਿਡਕਟੇਬਲ ਸੀ, ਹੁਣ ਟੈਕਸ ਡਿਡਕਟੇਬਲ ਨਹੀਂ ਰਿਹਾ। ਪਹਿਲਾਂ ਤਾਂ ਜੋ ATO ਇੰਟਰਸਟ ਚਾਰਜ ਕਰਦਾ ਸੀ ਆਪਾਂ D10 ਦੇ ਵਿੱਚ ਉਹਨੂੰ ਡਿਡਕਟ ਕਰ ਦਈਦਾ ਸੀ, ਬਟ ਹੁਣ ਇਹ ਡਿਡਕਟੇਬਲ ਨਹੀਂ ਰਿਹਾ। 1 July 2026 ਤੋਂ ਜਿਹੜੀ ਸੁਪਰ ਐਨੂਏਸ਼ਨ ਦੀ ਕੈਪ ਸੀ 30,000 ਤੋਂ 32,500 ਹੁਣ ਹੋ ਗਈ ਹੈ, ਔਰ ਇਸ ਤੋਂ ਇਲਾਵਾ ਜਿਹੜੇ ਬਿਜ਼ਨਸ ਓਨਰ ਨੇ ਉਹ 20,000 ਦੀ ਡਾਇਰੈਕਟ ਡਿਡਕਸ਼ਨ, ਜਿਹਨੂੰ ਇੰਸਟੈਂਟ ਰਾਈਟ ਆਫ ਕਿਹਾ ਜਾਂਦਾ ਹੈ, ਡਾਇਰੈਕਟ ਡਿਡਕਸ਼ਨ ਕਰ ਸਕਦੇ ਆਪਣੇ ਟੈਕਸ ਰਿਟਰਨ ਦੇ ਵਿੱਚ, ਔਰ ਜਿਹੜੀ ਔਨਗੋਇੰਗ ਹੀ ਰਹੇਗੀ। ਸੋ ਫੋਰ ਐਗਜ਼ਾਮਪਲ, ਮੈਂ ਸਿੰਪਲ ਭਾਸ਼ਾ 'ਚ ਦੱਸਦੀ ਹਾਂ, ਜੇ ਕੋਈ ਐਸੈਟ ਖਰੀਦਦੇ ਹੋ ਜਿਹੜੀ 20,000 ਤੋਂ ਨੀਚੇ ਨੀਚੇ ਉਹਦੀ ਵੈਲਿਊ ਹੈ 20,000 ਤੱਕ ਦੀ, ਉਹ ਤੁਸੀਂ ਡਾਇਰੈਕਟ ਹੀ ਆਪਣੇ ਟੈਕਸ ਰਿਟਰਨ ਦੇ ਵਿੱਚ ਕਲੇਮ ਕਰ ਸਕਦੇ ਆ ਸਮਾਲ ਬਿਜ਼ਨਸ ਓਨਰ, ਜੇ ਤੁਸੀਂ GST ਲਈ ਰਜਿਸਟਰ ਹੁੰਦੇ ਹੋ। ਸੋ ਇਹ ਕਦੀ 1.5 ਲੱਖ ਸੀ, ਹੌਲੀ ਹੌਲੀ ਘੱਟਦੀ ਘੱਟਦੀ ਹੁਣ 20,000 ਤੱਕ ਆ ਗਈ ਆ, ਅਤੇ ਇਹ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਔਨਗੋਇੰਗ ਹੀ ਰਹੇਗਾ ਫਰਦਰ ਜਦ ਤੱਕ ਕੋਈ ਚੇਂਜਿਸ ਨਹੀਂ ਆਉਂਦੀਆਂ।
ਜੀ, ਅਤੇ ਐਸੀ ਕਿਹੜੀਆਂ ਚੀਜ਼ਾਂ ਨੇ ਜੋ ਆਪਣੇ ਭਾਈਚਾਰੇ 'ਚ ਉਹਨਾਂ ਨੂੰ ਲੱਗਦਾ ਕਿ ਇਹਦੀ ਡਿਡਕਸ਼ਨ ਮਿਲ ਸਕਦੀ ਹੈ ਲੇਕਿਨ ਅਸਲ 'ਚ ਉਹਦੀ ਡਿਡਕਸ਼ਨ ਨਹੀਂ ਮਿਲ ਸਕਦੀ, ਜੋ ਅਕਸਰ ਅਸੀਂ ਗਲਤੀ ਕਰਦੇ ਹਾਂ ਫਾਈਲ ਕਰਦੇ ਹੋਏ?
ਜੀ, ਅਗਰ ਮੈਂ ਸਿੰਪਲ ਭਾਸ਼ਾ 'ਚ ਕਹਾਂ ਤਾਂ 3 ਗੋਲਡਨ ਰੂਲਸ ਨੇ ਉਹਦੇ, ਕਿ ਉਹ ਇਨਕਰ ਵੀ ਹੋਇਆ ਹੋਵੇ, ਔਰ ਤੁਹਾਡੇ ਇੰਪਲੋਇਰ ਨੇ ਵੀ ਨਾ ਪੇ ਕੀਤਾ ਹੋਵੇ, ਔਰ ਤੁਹਾਡੇ ਵਰਕ ਰਿਲੇਟਿਡ ਹੋਵੇ ਐਕਸਪੈਂਸਿਸ। ਸੋ ਇਹ 3 ਗੱਲਾਂ ਦਾ ਆਪਾਂ ਧਿਆਨ ਜ਼ਰੂਰ ਰੱਖੀਏ, ਔਰ ਕੰਪੇਅਰ ਨਾ ਕਰੀਏ, ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਜਦੋਂ ਆਪਾਂ ਟੈਕਸ ਫਾਈਲ ਕਰੀਦਾ ਹੈ ਤੇ ਕੰਪੈਰੀਜ਼ਨ ਜ਼ਰੂਰ ਹੁੰਦਾ ਕਿ ਉਹਦਾ ਟੈਕਸ ਰਿਫੰਡ ਜ਼ਿਆਦਾ ਆ ਗਿਆ ਅਤੇ ਮੇਰਾ ਘੱਟ ਆਉਂਦਾ ਪਿਆ ਹੈ, ਕਿਉਂਕਿ ਹਰ ਇੱਕ ਦਾ ਫੈਮਿਲੀ ਸਟਰਕਚਰ, ਉਹਦੀ ਇਨਕਮ, ਉਹਦਾ ਟੈਕਸ ਵਿਦ ਹੈਲਡ ਔਰ ਉਹਦਾ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ ਕਿ ਨਹੀਂ, ਇਹ ਹਰ ਚੀਜ਼ ਮੈਟਰ ਕਰਦੀ ਹੈ ਜਦੋਂ ਆਪਾਂ ਟੈਕਸ ਪ੍ਰਪੇਅਰ ਕਰਦੇ ਹਾਂ। ਸੋ ਇੱਕ ਟੈਕਸ ਏਜੰਟ ਜਾਂ ਅਕਾਊਂਟੈਂਟ ਨੇ ਆਪਣੇ ਕੰਪਲਾਇੰਸ 'ਚ ਰਹਿ ਕੇ ਕੰਮ ਕਰਨਾ ਹੁੰਦਾ ਹੈ ਅਤੇ ਦੇ ਟਰਾਈ ਦੇਅਰ ਬੈਸਟ ਕਿ ਉਹ ਆਪਾਂ ਵਧੀਆ ਸਾਰਾ ਕੁਛ ਲੌਜ ਕਰੀਏ, ਬਟ ਕੰਪੈਰੀਜ਼ਨ ਬਹੁਤ ਹੁੰਦਾ ਹੈ
ਜੀ। ਤੇ ਤੁਸੀਂ ਤਿੰਨ ਚੀਜ਼ਾਂ ਦਾ ਧਿਆਨ ਰੱਖਣ ਨੂੰ ਕਿਹਾ, ਵਿੱਚੋਂ ਇੱਕ ਸੀਗਾ ਕਿ ਬਿੱਲ ਸਾਂਭ ਕੇ ਰੱਖਣੇ ਆ, ਤੇ ਜੇ ਮੰਨ ਲਓ ਜੈਨੂਅਨ ਖਰਚਾ ਹੋਵੇ, ਕਲੇਮ ਵੀ ਕਰ ਲਿਆ ਹੋਵੇ ਪਰ ਹੁਣ ਬਿੱਲ ਨਹੀਂ ਹੈਗਾ, ਅਜਿਹੇ ਕੇਸ ਵਿੱਚ ਕੀ ਹੋ ਸਕਦਾ?
ਰਿਸੀਟਸ ਹੋਣੀਆਂ ਜ਼ਰੂਰੀ ਆ। ਅਗਰ ਬਾਈ ਚਾਂਸ ਤੁਸੀਂ ਕਲੇਮ ਕਰ ਲਿਆ ਅਤੇ ਗਵਰਨਮੈਂਟ ਦਾ ਆਡਿਟ ਹੁੰਦਾ ਹੈ, ਟੈਕਸ ਆਫਿਸ ਦਾ ਆਡਿਟ ਹੁੰਦਾ ਹੈ ਅਤੇ ਤੁਸੀਂ ਪ੍ਰੋਵਾਈਡ ਨਹੀਂ ਕਰਦੇ ਅਤੇ ਉਹਦੇ ਉੱਤੇ ਪੈਨਲਟੀਜ਼ ਔਰ ਉਹ ਐਕਸਪੈਂਸ ਤੇ ਐਲੀਮੀਨੇਟ ਕੀਤਾ ਹੀ ਜਾਊਗਾ ਅਤੇ ਪੈਨਲਟੀਜ਼ ਵੀ ਲੱਗ ਸਕਦੀਆਂ।
ਜੀ, ਤੇ ਐਸੇ ਕਿਹੜੇ ਚੀਜ਼ਾਂ ਨੇ ਜਿਹੜੀ ਅਕਸਰ ਲੋਕ ਨਹੀਂ ਕਲੇਮ ਕਰਦੇ ਜਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਅੱਛਾ ਇਹ ਵੀ ਕਲੇਮ ਕਰ ਸਕਦੇ ਸੀ, ਲੋਕਾਂ ਨੂੰ ਪਤਾ ਹੀ ਨਹੀਂ ਹੈ, ਐਸੀ ਵੀ ਕੋਈ ਦੋ ਤਿੰਨ ਚੀਜ਼ਾਂ ਹੋਣ ਤਾਂ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ।
ਵੈਸੇ ਤਾਂ ਸਾਰੇ ਲੋਕਾਂ ਨੂੰ ਕਾਫੀ ਕੁਛ ਪਤਾ ਹੀ ਹੁੰਦਾ ਆ ਕਿ ਕਲੇਮ ਕੀ ਕਰ ਸਕਦੇ ਹੈਗੇ ਆ, ਬਟ ਯੂਨੀਅਨ ਫੀਸ ਦੇ ਬਾਰੇ ਜਾਂ ਫਿਰ ਵਰਕ ਟੂਲਸ ਬਾਰੇ ਕੁਛ ਔਰ ਇੰਸ਼ੋਰੈਂਸਿਸ ਬਾਰੇ, ਜਿਸ ਤਰ੍ਹਾਂ ਕਿ ਕਈਆਂ ਨੂੰ ਆਪਣੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਲੈ ਕੇ ਰੱਖਣੀ ਪੈਂਦੀ ਹੈ, ਕਈ ਚੀਜ਼ਾਂ ਨਹੀਂ ਪਤਾ, ਬਟ ਅਸੀਂ ਮੇਕ ਸ਼ੋਰ ਜ਼ਰੂਰ ਕਰੀਦਾ ਹੈ ਕਿ ਆਪਾਂ ਲਿਸਟ ਗੋ ਥਰੂ ਕਰ ਲਈਏ ਜਾਂ ਉਹਦੇ ਕੰਮ ਨਾਲ ਰਿਲੇਟਿਡ ਕਰ ਲਈਏ। ਬਾਕੀ ਤਾਂ ਵਰਕ ਫਰੋਮ ਹੋਮ ਐਕਸਪੈਂਸਿਸ, ਸਾਰੇ ਜੋ ਵੀ ਵਰਕ ਰਿਲੇਟਿਡ ਹੁੰਦੇ ਉਹ ਕਰ ਰਹੇ ਨੇ ਐਕਸਪੈਂਸਿਸ।
ਵਿਕਟੋਰੀਆ ਵਿੱਚ ਤਾਂ ਵਰਕ ਫਰੋਮ ਹੋਮ ਦੋ ਦਿਨ ਹਫ਼ਤੇ ਦਾ ਮਿਲੇਗਾ ਹੀ ਮਿਲੇਗਾ, ਇਹ ਸਾਰਿਆਂ ਲਈ ਹੁਣ ਕਾਨੂੰਨ ਹੋ ਗਿਆ। ਅਤੇ ਵਰਕ ਫਰੋਮ ਹੋਮ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆ, ਵਾਈਫਾਈ, ਟੇਬਲ, ਕੁਰਸੀ, ਪੈਨ, ਕੀ ਕੁਛ ਹੈ ਜੋ ਡਿਡਕਟ ਕਰ ਸਕਦੇ ਹਾਂ?
ਹਾਂਜੀ, ਵਰਕ ਫਰੋਮ ਹੋਮ ਦੇ ਵਿੱਚ ਇੰਟਰਨੈਟ, ਟੈਲੀਫੋਨ, ਇਹ ਸਾਰਾ ਕੁਛ ਇਨਕਲੂਡ ਹੀ ਹੁੰਦਾ ਹੈ। ਸਮਾਲ ਸਟੇਸ਼ਨਰੀ ਆਈਟਮਸ ਜਾਂ ਫਿਰ ਇਲੈਕਟ੍ਰਿਸਿਟੀ ਜਾਂ ਹੀਟਿੰਗ ਕਰਦੀ ਕਹੀਏ, ਉਹ ਆਪਾਂ ਅਲੱਗ ਤੋਂ ਨਹੀਂ ਕਲੇਮ ਕਰਨਾ ਹੁੰਦਾ। ਫੋਰ ਐਗਜ਼ਾਮਪਲ, ਅਗਰ ਵਰਕ ਫਰੋਮ ਹੋਮ ਤੁਸੀਂ ਕਲੇਮ ਕਰਦੇ ਪਿਓ ਤੇ ਆਪਾਂ ਅਲੱਗ ਤੋਂ ਇਹ ਐਕਸਪੈਂਸਿਸ ਜਿਵੇਂ ਕਿ ਇਲੈਕਟ੍ਰਿਸਿਟੀ, ਟੈਲੀਫੋਨ ਅਲੱਗ ਤੋਂ ਨਹੀਂ ਕਰ ਸਕਦੇ ਹੋ, ਉਹ ਸਭ ਕੁਛ ਇਨਕਲੂਡ ਕਰਕੇ ਹੀ ਗਵਰਨਮੈਂਟ ਨੇ ਇੱਕ ਜਿਹੜਾ ਪਰਸੈਂਟ ਮੈਥਡ ਰੈਡੀ ਕੀਤਾ ਹੈ, ਉਹਦੇ ਵਿੱਚ ਰਹਿ ਕੇ ਤੁਸੀਂ ਆਪਣੇ ਆਰਜ਼ ਨੂੰ ਮਲਟੀਪਲਾਈ ਕਰ ਸਕਦੇ ਹੋ।
ਜੀ, ਆਪਣੇ ਭਾਈਚਾਰੇ 'ਚ ਕਈ ਵਾਰ ਲੋਕ ਕੈਸ਼ 'ਤੇ ਵੀ ਕੰਮ ਕਰਦੇ ਆ ਅਤੇ ਕੈਸ਼ 'ਤੇ ਕੰਮ ਨੂੰ ਲੈ ਕੇ ਇੱਕ ਗਲਤ ਧਾਰਨਾ ਹੈ ਕਿ ਸ਼ਾਇਦ ਇਹਦਾ ਟੈਕਸ ਨਹੀਂ ਦੇਣਾ ਹੁੰਦਾ, ਇਸ ਧਾਰਨਾ ਨੂੰ ਵੀ ਦੂਰ ਕਰੋ ਅਤੇ ਕੈਸ਼ 'ਤੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਕਿੱਦਾਂ ਭਰ ਸਕਦੇ ਆ ਟੈਕਸ?
ਸੋ ਜਿਹੜੀ ਵੀ ਜੋਬ ਹੈ, ਕੈਸ਼ ਜੋਬਸ ਹੈ, ਉਹ ਰਿਪੋਰਟ ਕਰਨੀ ਜ਼ਰੂਰੀ ਹੈ ਅਤੇ ਉਹ ਤੁਹਾਡੀ ਟੈਕਸੇਬਲ ਇਨਕਮ, ਅਗਰ ਤੁਸੀਂ ਏ ਬੀ ਐਨ 'ਤੇ ਵੀ ਕਰਦੇ ਹੋ ਅਤੇ ਤੁਹਾਨੂੰ ਕੈਸ਼ ਰਿਸੀਵ ਹੋਇਆ ਹੈ ਉਹਨੂੰ ਤੁਹਾਨੂੰ ਰਿਪੋਰਟ ਕਰਨੀ ਪਊਗੀ ਉਹਦੇ ਵਿੱਚ, ਅਗਰ ਤੁਸੀਂ ਕੈਸ਼ ਕਰਦੇ ਹੋ, ਕਿਉਂਕਿ ਸ਼ੈਡੋ ਇਕੋਨਮੀ 'ਤੇ ਟੈਕਸ ਗਵਰਨਮੈਂਟ ਜਿਹੜੀ ਹੈਗੀ ਆ, ਦੇ ਆਰ ਕੁਆਇਟ ਸਟ੍ਰਿਕਟ ਔਰ ਨਜ਼ਰ ਰੱਖਦੀ ਪਈ ਹੈ, ਔਰ ਵੇਰੀਅਸ ਪਲੇਟਫਾਰਮਸ, ਈਵਨ ਕਿ ਤੁਹਾਨੂੰ ਅਗਰ ਏਅਰ ਬੀ ਐਨ ਬੀ ਤੋਂ ਜਾਂ ਫਿਰ ਕੋਈ ਉਬਰ ਈਟਸ ਤੋਂ ਜਾਂ ਕੋਈ ਹੋਰ ਪਲੇਟਫਾਰਮ ਤੋਂ ਵੀ ਇਨਕਮ ਆਉਂਦੀ ਪਈ ਹੈ, ਉਹਦੇ 'ਤੇ ਵੀ ਗਵਰਨਮੈਂਟ ਨਜ਼ਰ ਰੱਖਦੀ ਪਈ ਹੈ, ਮੈਚ ਕਰਦੀ ਪਈ ਹੈ ਥਰੂ ਡੇਟਾ ਮੈਚਿੰਗ ਪ੍ਰੋਗਰਾਮ, ਅਤੇ ਮੈਚ ਕਰਕੇ ਆਪਣੇ ਆਪ ਹੀ ਆਡਿਟ ਦੀ ਲੈਟਰ ਤੁਹਾਨੂੰ ਘਰ ਆ ਜਾਂਦੀ ਹੈ। ਸੋ ਮੇਕ ਸ਼ੋਰ ਅਗਰ ਤੁਸੀਂ ਵੇਰੀਅਸ ਪਲੇਟਫਾਰਮਸ 'ਤੇ ਕੰਮ ਕੀਤਾ ਹੈ ਜਿਵੇਂ ਕਿ ਏਅਰ ਬੀ ਐਨ ਬੀ, ਉਬਰ 'ਤੇ, ਅਤੇ ਮੇਕ ਸ਼ੋਰ ਆਪਣੀ ਇਨਕਮ ਜ਼ਰੂਰ ਰਿਪੋਰਟ ਕਰ ਦਿਓ ਇਨਕਮ ਦੇ ਵਿੱਚ, ਕਿਉਂਕਿ ਕੋਈ ਵੀ ਇਨਕਮ, ਈਵਨ ਕਿ ਕ੍ਰਿਪਟੋ ਦੀਆਂ ਬਹੁਤ ਲੈਟਰਸ ਆਉਂਦੀਆਂ ਪਈਆਂ, ਅਗਰ ਕ੍ਰਿਪਟੋ ਦੇ ਵਿੱਚ ਵੀ ਇਨਵੈਸਟ ਕੀਤਾ ਹੈ ਤਾਂ ਕ੍ਰਿਪਟੋ ਦੀਆਂ ਲੈਟਰਸ ਵੀ ਕਾਫੀ ਆਉਂਦੀਆਂ ਪਈਆਂ, ਅਤੇ ਮੇਕ ਸ਼ੋਰ ਤੁਸੀਂ ਕੋਈ ਵੀ ਇਨਕਮ ਅਗਰ ਕੀਤੀ ਹੈ ਤਾਂ ਉਹਨੂੰ ਆਪਣੀ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਕਰੋ।
ਜੀ, ਤੇ ਕਈ ਲੋਕ ਜੋ ਆਪਣਾ ਟੈਕਸ ਆਪ ਭਰਦੇ ਆ, ਉਹਨਾਂ ਲਈ ਵੀ ਵੱਖ ਵੱਖ ਤਰੀਕੇ ਵੀ ਹੁੰਦੇ, ਪੇਪਰ ਦੇ ਰਾਹੀਂ ਵੀ ਕਈ ਲੋਕ ਕਰ ਸਕਦੇ, ਆਨਲਾਈਨ ਵੀ ਕਰ ਸਕਦੇ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ।
ਜੀ ਜੀ, ਮਾਈ ਗਵ ਦੇ ਨਾਲ ਤੁਸੀਂ ਲਿੰਕ ਕਰਕੇ, ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦਾ ਪੋਰਟਲ ਲਿੰਕ ਕਰਕੇ ਤੁਸੀਂ ਆਪ ਵੀ ਪ੍ਰਿਪੇਅਰ ਕਰ ਸਕਦੇ ਹੋ ਤੇ ਟੈਕਸ ਲੌਜ ਕਰ ਸਕਦੇ ਹੋ, ਬਟ ਪੇਪਰ ਲੌਜਮੈਂਟ ਇਜ਼ ਥੋੜਾ ਜਿਹਾ ਆਊਟਡੇਟਿਡ ਹੈ, ਬਟ ਸਟਿਲ ਇਫ ਯੂ ਵਾਂਟ ਟੂ ਲੌਜ ਇਟ, ਆਪਾਂ ਲੌਜ ਕਰਦੇ ਹਾਂ। ਕਾਫੀ ਸਾਲ ਜਿਹੜੇ ਪੁਰਾਣੀਆਂ ਟੈਕਸ ਰਿਟਰਨਸ ਨੇ, ਮੇ ਬੀ 2009 ਤੋਂ ਪਹਿਲਾਂ ਵਾਲੀਆਂ, ਸੋਫਟਵੇਅਰ ਸਪੋਰਟ ਨਹੀਂ ਕਰਦਾ, ਕੁਛ ਸੋਫਟਵੇਅਰ ਸਪੋਰਟ ਨਹੀਂ ਕਰਦੇ, ਉਹਨਾਂ ਦੀ ਪੇਪਰ ਲੌਜਮੈਂਟ ਸਾਨੂੰ ਵੀ ਕਰਨੀ ਪੈਂਦੀ ਹੈ, ਔਰ ਆਈ ਬਿਲੀਵ ਕਿ ਅਗਰ ਨਹੀਂ ਪੋਰਟਲ ਥਰੂ ਹੋ ਸਕਦੀਆਂ ਪੁਰਾਣੀਆਂ ਰਿਟਰਨ ਲੌਜ, ਤਾਂ ਉਹ ਤੁਹਾਨੂੰ ਪੇਪਰ ਲੌਜਮੈਂਟ ਜਾਂ ਫਿਰ ਇੱਕ ਟੈਕਸ ਏਜੰਟ ਥਰੂ ਹੀ ਲੌਜ ਕਰਨੀਆਂ ਪੈਂਦੀਆਂ।
ਜੀ, ਤੇ ਬਸ ਆਖਰੀ ਸਵਾਲ ਹੈ, ਜਿੱਦਾਂ ਤੁਸੀਂ ਕਿਹਾ ਕਿ ਕੰਪੈਰੀਜ਼ਨ ਬਹੁਤ ਹੁੰਦਾ ਕਿ ਮੇਰਾ ਰਿਟਰਨ ਘੱਟ ਤੇ ਉਹਦਾ ਰਿਟਰਨ ਜ਼ਿਆਦਾ ਕਿਉਂ, ਤੇ ਜੇ ਕੋਈ ਮੰਨ ਲਓ ਇਹ ਸੋਚ ਹੀ ਰਿਹਾ ਹੈ ਕਿ ਮੈਂ ਆਪਣਾ ਵੱਧ ਤੋਂ ਵੱਧ ਜਿਹੜਾ ਹੈ ਰਿਟਰਨ ਉਹ ਲੈ ਕੇ ਆਵਾਂ ਵਾਪਸ, ਤੇ ਕਿੱਦਾਂ ਲੈ ਕੇ ਆਇਆ ਜਾ ਸਕਦਾ, ਕਿਉਂਕਿ ਹਜੇ ਰਿਟਰਨ ਤਾਂ ਨਹੀਂ ਆਉਣੇ ਸ਼ੁਰੂ ਹੋਏ ਪਰ ਐਂਡ ਆਫ ਫਾਈਨੈਂਸ਼ੀਅਲ ਈਅਰ ਸੇਲਾਂ ਤਾਂ ਲੱਗ ਗਈਆਂ ਤੇ ਖਰਚੇ ਪਹਿਲਾਂ ਤਿਆਰ ਹੋ ਗਏ ਕਿ ਇੰਨਾ ਆਉਣਾ ਹੀ ਚਾਹੀਦਾ, ਤੇ ਜੇ ਕੋਈ ਮੰਨ ਲਓ ਮੋਟੀ ਰਕਮ ਸੋਚ ਕੇ ਚੱਲ ਰਿਹਾ ਕਿ ਨਹੀਂ ਇੰਨੇ ਹਜ਼ਾਰ ਮੈਂ ਤਾਂ ਰਿਟਰਨ ਲੈ ਕੇ ਰਹੂੰਗਾ, ਤੇ ਉਹਨਾਂ ਲਈ ਕੁਛ ਤੁਸੀਂ ਐਡਵਾਈਸ?
ਜੋ ਵੀ ਤੁਸੀਂ ਕਰਦੇ ਪਏ ਹੋ ਨਾ ਫੋਰ ਟੈਕਸ ਡਿਡਕਸ਼ਨ, ਮੇਕ ਸ਼ੋਰ ਤੁਹਾਡੇ ਕੋਲ ਪ੍ਰੂਫਸ ਹੋਣ ਔਰ ਐਕਸਪੈਂਸ ਇਨਕਰ ਹੋਇਆ ਹੋਵੇ, ਔਰ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਹੁਣ ਏ ਆਈ ਯੂਜ਼ ਕਰਦਾ ਪਿਆ ਹੈ ਪਿਕਅਪ ਕਰਨ ਲਈ, ਟੈਕਸ ਆਡਿਟਸ ਹੁੰਦੇ ਪਏ ਨੇ ਬਹੁਤ ਜ਼ਿਆਦਾ, ਅਤੇ ਮੇਕ ਸ਼ੋਰ ਤੁਸੀਂ ਚੈੱਕ ਕਰ ਲਓ ਕਿ ਵੀ ਤੁਹਾਡੇ ਕੋਲ ਪਰੂਫ ਰਸੀਡਸ ਹੋਣ। ਔਰ ਦੂਸਰਾ ਟਿਪ ਇਹ ਹੈਗਾ ਹੈ ਕਿ ਆਪਣਾ ਬੈਂਕ ਅਕਾਊਂਟ ਤੁਸੀਂ ਜ਼ਰੂਰ ਦੇਖ ਸਕਦੇ ਹੋ, ਰਿਵਿਊ ਕਰ ਸਕਦੇ ਹੋ ਕਿਹੜੇ ਕਿਹੜੇ ਐਕਸਪੈਂਸਿਸ ਇਸ ਸਾਲ ਹੋਏ ਆ, ਤਾਂ ਕਿ ਤੁਸੀਂ ਟੈਕਸ ਏਜੰਟ ਕੋਲ, ਅਕਾਊਂਟੈਂਟ ਕੋਲ, ਜਾਂ ਫਿਰ ਤੁਸੀਂ ਆਪ ਵੀ ਲੌਚ ਕਰਦੇ ਪਏ ਹੋ, ਇੱਕ ਤੁਹਾਨੂੰ ਰਿਵਿਊ ਮਿਲ ਸਕੇ ਕਿ ਕਿਹੜੇ ਕਿਹੜੇ ਐਕਸਪੈਂਸ ਤੁਹਾਡੇ ਵਰਕ ਨਾਲ ਰਿਲੇਟਿਡ ਸਪੈਸ਼ਲੀ ਹੁੰਦੇ ਨੇ। ਕਿਉਂਕਿ ਸਾਡੇ ਕੋਲ ਵੀ ਜਦੋਂ ਆਉਂਦਾ ਹੈ ਕੋਈ 5-10 ਮਿੰਟਸ ਦੇ ਵਿੱਚ ਪੂਰਾ ਕੁਛ ਸਮਰਾਈਜ਼ ਕਰਨਾ, ਸਾਰਾ ਕੁਛ ਯਾਦ ਕਰਨਾ, ਦੇਖਣਾ ਪੋਸੀਬਲ ਨਹੀਂ ਹੁੰਦਾ। ਮੇਕ ਸ਼ੋਰ ਤੁਸੀਂ ਜਦੋਂ ਵੀ ਆਪਣੀ ਅਪੁਆਇੰਟਮੈਂਟ 'ਤੇ ਜਾਓ ਟੂ ਦਾ ਟੈਕਸ ਏਜੰਟ ਅਕਾਊਂਟੈਂਟ, ਤੁਸੀਂ ਇੱਕ ਵਾਰੀ ਰਿਵਿਊ ਜ਼ਰੂਰ ਕਰ ਲਓ ਕਿਹੜੇ ਕਿਹੜੇ ਐਕਸਪੈਂਸਿਸ ਫਰੋਮ 1 July 2026 ਤੋਂ ਲੈ ਕੇ 30 June 2027 ਤੱਕ ਹੋਏ ਨੇ ਫੋਰ ਦਾ ਫੋਲੋਇੰਗ ਈਅਰ, ਔਰ 1 July 2025 ਤੋਂ ਲੈ ਕੇ 30 June 2026 ਤੱਕ ਕਿਹੜੇ ਕਿਹੜੇ ਐਕਸਪੈਂਸ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਸੀਂ ਇਨਕਰ ਕਰ ਕੀਤੇ ਨੇ ਅਤੇ ਉਹ ਤੁਸੀਂ ਕਲੇਮ ਕਰ ਸਕਦੇ
ਜੀ। ਬਹੁਤ ਸਾਰੇ ਸਵਾਲਾਂ ਦਾ ਤੁਸੀਂ ਦੇ ਚੁੱਕੇ ਹੋ ਜਵਾਬ, ਪਰ ਫਿਰ ਵੀ ਕਈ ਲੋਕ ਮੇਰੇ ਵਰਗੇ ਜਿਨ੍ਹਾਂ ਦੇ ਲਈ ਟੈਕਸ ਸੀਜ਼ਨ ਥੋੜ੍ਹਾ ਜਿਹਾ ਸਿਰ ਖੁਰਕਣ ਦਾ ਵੇਲਾ ਹੁੰਦਾ, ਉਹਨਾਂ ਦੇ ਲਈ ਜਾਂਦੇ ਜਾਂਦੇ ਜੇ ਤੁਸੀਂ ਕੋਈ ਸਲਾਹ ਦੇਣਾ ਚਾਹੋ।
ਜੀ ਬਿਲਕੁਲ, ਜਦੋਂ ਤੁਸੀਂ ਟੈਕਸ ਲੌਜ ਕਰਵਾਉਣ ਆਉਂਦੇ ਹੋ ਆਪਣੇ ਟੈਕਸ ਅਕਾਊਂਟੈਂਟ ਕੋਲ, ਏਜੰਟ ਕੋਲ, ਅਤੇ ਪਹਿਲੀ ਗੱਲ ਤਾਂ ਤੁਸੀਂ ਚੈੱਕ ਕਰ ਲਓ ਕਿ ਤੁਹਾਡਾ ਸਿੰਗਲ ਟੱਚ ਪੇਰੋਲ ਫਾਈਨਲਾਈਜ਼ ਹੋਵੇ। ਮੋਸਟਲੀ ਇੰਪਲੋਇਰ 15 July ਤੱਕ ਕਰ ਦਿੰਦੇ ਨੇ ਸਿੰਗਲ ਟੱਚ ਪੇਰੋਲ, ਪਰ ਕਦੀ ਕਦੀ ਨਹੀਂ ਵੀ ਕਰਦੇ। ਸੋ ਲਾਸਟ ਈਅਰ ਗਵਰਨਮੈਂਟ ਨੇ ਇੱਕ ਨੋਟਿਸ ਇਸ਼ੂ ਕੀਤਾ ਜਿਹਦੇ ਵਿੱਚ ਦੱਸਿਆ ਕਿ 5.5 ਲੱਖ ਲੋਕਾਂ ਨੂੰ ਉਹਨਾਂ ਨੇ ਨੋਟਿਸ ਭੇਜਿਆ, ਕਿਉਂਕਿ ਉਹਨਾਂ ਦੀ ਐਸ ਟੀ ਪੀ ਫਾਈਨਲ ਹੀ ਨਹੀਂ ਸੀ ਅਤੇ ਟੈਕਸ ਲੌਜਮੈਂਟ ਉਹਦੇ ਉੱਤੇ ਹੋ ਗਈ। ਜਦੋਂ ਟੈਕਸ ਲੌਜਮੈਂਟ ਹੋ ਗਈ ਉਹਦੇ ਉੱਤੇ ਕਾਫੀ ਚੇਂਜਿਸ ਆ ਗਈਆਂ। ਫੋਰ ਐਗਜ਼ਾਮਪਲ ਜਦੋਂ ਇੰਪਲੋਇਰ ਨੇ ਫਾਈਨਲ ਕੀਤਾ ਹੋਊਗਾ ਅਤੇ ਕਾਫੀ ਚੇਂਜਿਸ ਆ ਗਈਆਂ, ਇੱਕ ਅੱਧੀ ਇਨਕਮ ਹੋਰ ਕੋਈ ਰਿਪੋਰਟ ਹੋ ਗਈ ਉਹਦੇ ਨਾਲ ਵੇਰੀਏਸ਼ਨ ਕਰਕੇ, ਅਤੇ ਟੈਕਸ ਦੇ ਆਡਿਟ ਲੈਟਰਸ ਜਾਂ ਟੈਕਸ ਦੇ ਚੇਂਜ ਦੀ ਲੈਟਰ ਤੁਹਾਨੂੰ ਘਰ ਪਹੁੰਚ ਗਈ, ਉਹਦੇ ਕਰਕੇ ਦੁਬਾਰਾ ਲੌਜਮੈਂਟ ਕਰਨੀ ਪਈ। ਸੋ ਜਸਟ ਮੇਕ ਸ਼ੋਰ ਕਿ ਤੁਹਾਡੀ ਐਸ ਟੀ ਪੀ ਫਾਈਨਲ ਹੈ, ਅਤੇ ਰਸ਼ ਨਾ ਕਰੋ ਵਿਦਇਨ 2 weeks ਕਿ ਆਪਾਂ ਫਟਾਫਟ ਟੈਕਸ ਰਿਫੰਡ ਕਰਾ ਲਈਏ। ਬਾਕੀ ਆਪਣਾ ਜਿਹੜਾ ਰਿਸੀਟਸ ਨੇ ਜਾਂ ਵਰਕ ਰਿਲੇਟਿਡ ਜੋ ਵੀ ਤੁਸੀਂ ਐਕਸਪੈਂਸਿਸ ਕਲੇਮ ਕਰਨੇ ਨੇ ਉਹ ਤੁਸੀਂ ਰੈਡੀ ਕਰਕੇ ਰੱਖ ਲਓ, ਔਰ ਜਦੋਂ ਤੁਸੀਂ ਆਪਣੀ ਅਪੁਆਇੰਟਮੈਂਟ 'ਤੇ ਆਓ। ਅਤੇ ਬਾਕੀ ਇਹੀ ਹੈ, ਬਾਕੀ ਟੈਕਸ ਏਜੰਟ ਅਕਾਊਂਟੈਂਟ ਦੇ ਗੁਣਾ ਹੈਲਪ ਅਸ।
ਜੀ ਦੀਪਿਕਾ, ਬਹੁਤ ਬਹੁਤ ਸ਼ੁਕਰੀਆ ਐਸ ਪੀ ਐਸ ਪੰਜਾਬੀ ਨੂੰ ਆਪਣਾ ਸਮਾਂ ਦੇਣ ਲਈ। ਜੀ ਹਾਂ ਦੋਸਤੋ, ਇਹ ਸਨ ਦੀਪਿਕਾ ਸ਼ਰਮਾ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? ਅਤੇ ਜੇ ਤੁਹਾਡੇ ਵੀ ਹੈਗੇ ਨੇ ਟੈਕਸ ਨੂੰ ਲੈ ਕੇ ਕੋਈ ਸਵਾਲ ਜਾਂ ਦੇਣਾ ਚਾਹੁੰਦੇ ਹੋ ਤੁਸੀਂ ਵੀ ਕੋਈ ਸਲਾਹ ਮਸ਼ਵਰਾ, ਤਾਂ ਬਿਲਕੁਲ ਗੱਲ ਸਾਂਝੀ ਕਰ ਸਕਦੇ ਹੋ ਸਾਡੇ ਸਾਰਿਆਂ ਦੇ ਨਾਲ SMS ਕਰਕੇ। SMS ਕਰਨ ਲਈ ਨੰਬਰ ਹੈ 0439799767, 439-799-767। ਇਹ ਪੋਡਕਾਸਟ ਇੱਕ ਸਧਾਰਨ ਜਾਣਕਾਰੀ ਵਜੋਂ ਪੇਸ਼ ਕੀਤਾ ਗਿਆ ਹੈ, ਤੇ ਜੇ ਤੁਸੀਂ ਨਿੱਜੀ ਸਲਾਹ ਲੈਣਾ ਚਾਹੁੰਦੇ ਹੋ ਤੇ ਕਿਸੇ ਵੀ ਪੇਸ਼ੇਵਰ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ, ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।